ਤੇਰੀ ਜਿਹੜੀ ਅਮੀਰੀ ਆਈ ਸੀ, ਦਾਨ ਦਾ ਫਲ ਮਿਲਿਆ ਸੀ ਤੈਨੂੰ, ਚਾਰ ਦਾਣੇ ਤੇਰੇ ਲੰਗਰ 'ਚ ਪੈਂਦੇ ਸੀ, ਅਤੇ ਹੁਣ ਤੂੰ ਬਿਕਾਰੀ ਹੋ ਗਿਆ ਅਤੇ ਚਾਰ ਦਾਣੇ ਹੁਣ ਲੰਗਰ ਦੇ ਤੇਰੇ ਘਰ ਪੈਂਦੇ ਨੇ, ਤੇਰੀ ਕਮਾਈ ਗਲ ਗਈ। ਸੋ ਜਾ ਕੁਛ ਦਾਨ ਕਰਿਆ ਕਰ, ਗੁਰੂ ਘਰ 'ਚ ਸੇਵਾ ਕਰਿਆ ਕਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਭਾਈ, ਦੋ ਦਾਣਿਆਂ ਵਾਲਾ ਵੀ ਕਹਿੰਦੇ ਪਹੁੰਚ ਗਿਆ, ਕਿਸੇ ਉਹਨੂੰ ਵੀ ਪ੍ਰਾਪਤੀ ਹੋ ਗਈ। ਜਿੰਨੀ ਕਿਸੇ ਦੀ ਸ਼ਰਧਾ ਹੈ ਉਹਨਾਂ ਜ਼ਰੂਰ ਕੱਢਣਾ ਚਾਹੀਦਾ ਗੁਰੂ ਦੇ ਨਿਮਿੱਤ। ਜੇ ਗੁਰੂ ਦੇ ਨਿਮਿੱਤ ਨਹੀਂ ਕੱਢੋਗੇ ਤਾਂ ਚਾਰ ਹਿੱਸੇਦਾਰ ਨੇ ਇਹਦੇ, ਇੱਕ ਤਾਂ ਬਿਮਾਰੀ ਹੈ, ਇੱਕ ਅੱਗ ਹੈ, ਇੱਕ ਚੋਰ ਨੇ ਰਾਜਨਾਨ। ਇਹ ਕਹਿੰਦੇ ਵੀ ਜੇ ਸਾਡੇ ਬੜੇ ਭਾਈ ਧਰਮ ਦੇ ਨੂੰ ਨਾ ਦੇਵੇ ਤਾਂ ਕਹਿੰਦੇ ਅਸੀਂ ਫਿਰ ਜ਼ੋਰ ਨਾਲ ਨਾਲੇ ਖੋਹਨੇ ਹਾਂ ਨਾਲੇ ਦੁਖੀ ਕਰਦੇ ਹਾਂ, ਕੱਢ ਅਸੀਂ ਲੈਂਦੇ ਹਾਂ, ਬਿਮਾਰੀ ਪਾ ਦਾਂਗੇ, ਕੋਈ ਰਾਜਸੀ ਸੰਕਟ ਪੈਦਾ ਹੋ ਜਾਏਗਾ, ਟੈਕਸ ਲੱਗ ਜਾਏਗਾ, ਕੋਈ ਹੋਰ ਗੱਲ ਹੋ ਜਾਏਗੀ, ਜਾਂ ਚੋਰ ਆ ਕੇ ਖੋਹ ਲੈਣਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜੋ ਦਾਨ ਹੈ, ਦਾਨ ਦਿਓ ਇਨ ਹੀ ਕੋ ਪਲੋ ਆਰਾਨ ਕੋ, ਦਾਨ ਨਾ ਲਾਗਤ ਨੀ ਕੋ, ਆਗੇ ਫਲੇ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫਿੱਕੋ, ਬਾਕੀ ਸਭ ਫਿੱਕ ਹੈ। ਮੋਗ ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੋ, ਸਭ ਹੀ ਨੀ ਕੋ। ਅਸੀਂ ਤਾਂ ਕਹਿੰਦੇ ਭਾਈ ਆਪਣਾ ਸਰੀਰ ਵੀ ਦਾਨ ਕਰਿਆ ਹੋਇਆ, ਬੱਚੇ ਵੀ ਦਾਨ ਕਰੇ ਹੋਏ ਨੇ, ਸਭ ਕੁਛ ਦਾਨ ਕਰਿਆ ਹੋਇਆ। ਸੋ ਦਾਨ ਜਿਹੜਾ ਹੈ ਇਹ ਚੌਥਾ ਨੇਮ ਹੁੰਦਾ, ਇਹ ਜ਼ਰੂਰੀ ਹੁੰਦਾ। ਸੋ ਤਿੰਨ ਪ੍ਰਕਾਰ ਦੀ ਮੈਂ ਬੇਨਤੀ ਕਰੀ ਸੀ ਕਿ ਇੱਕ ਤਾਂ ਦਾਨ ਤਾਮਸੀ ਹੁੰਦਾ, ਕਲਾ ਕ੍ਰੋਧ ਦੇ ਨਾਲ ਦਿੱਤਾ ਹੋਇਆ, ਖਿੱਚ ਕੇ ਦਿੱਤਾ ਹੋਇਆ। ਦੂਸਰਾ ਆਪਣੇ ਜਸ ਵਾਸਤੇ ਦਿੱਤਾ ਹੋਇਆ ਰਾਜਸੀ ਦਾਨ ਹੁੰਦਾ, ਇਹਦਾ ਫਲ ਥੋੜ੍ਹਾ ਹੁੰਦਾ। ਤੀਸਰਾ ਦਾਨ ਹੁੰਦਾ ਹੈ ਸਹੀ ਥਾਂ ਦੇਖ ਕੇ ਦਾਨ ਦੇਣਾ, ਖੇਤ ਪਛਾਣ ਬੀਜਿਆ ਦਾਨ। ਸੋ ਇਹ ਜਿਹੜਾ ਸਹੀ ਥਾਂ ਦੇਖ ਕੇ ਕਰਕੇ ਬਿਨਾਂ ਸਪਾਤਰ ਦੇਖੀ, ਇਹ ਸਾਂਤਕੀ ਫਲ ਸੋ ਵਸੇਖੀ, ਇਹਦਾ ਫਲ ਬਹੁਤ ਜ਼ਿਆਦਾ ਹੁੰਦਾ। ਵਾਹਿਗੁਰੂ ਕੋ ਜਾਣ ਕਹਿ ਸਵੈ ਪਦਾਰਥ ਦੇ, ਤਨਕ ਨਾ ਆਪਣਾ ਮਨ ਹੀ ਤਾਹੇ ਅਖੈ ਫਲ ਲੇ, ਆਪਣਾ ਮਨ ਕੇ ਨਾ ਦੇਵੇ ਮੈਂ ਦਿੰਦਾ, ਵਾਹਿਗੁਰੂ ਦਾ ਜਾਣ ਕੇ ਦੇਵੇ। ਦਰਵ ਕਿਥੋ ਕਿਦੋ ਵਿਦਿਆ ਕੋ ਦਾਨ, ਕਹਿੰਦੇ ਦਾਨ ਪੈਸੇ ਦਾ ਵੀ ਦਾਨ ਹੁੰਦਾ, ਕੋਈ ਪੜ੍ਹਿਆ ਹੋਇਆ ਵਿਦਿਆ ਦਾ ਦਾਨ ਕਰੋ, ਕੋਈ ਸਿਆਣਾ ਬੰਦਾ ਅਕਲ ਦਾ ਦਾਨ ਕਰੋ, ਸਿਹਤਮੰਦ ਹੈ ਸਿਹਤ ਦਾ ਦਾਨ ਕਰੋ, ਇਹ ਸਾਰੇ ਦੇਤ ਸਾਂਤਕੀ ਹੈ ਨਿਰਮਾਨਾ। ਤੇ ਕੋ ਫਲ ਹੈ ਅਮਿਤ ਵਿਸ਼ਾਲ, ਕਹਿੰਦੇ ਬਹੁਤ ਜ਼ਿਆਦਾ ਫਲ ਹੁੰਦਾ ਹੈ। ਵੇਦ ਸੰਤ ਪਾਖਤ ਇਸਟਾ, ਵੇਦ ਵੀ ਅਤੇ ਸੰਤ ਵੀ ਸਾਰੇ ਇਸ ਤਰ੍ਹਾਂ ਕਹਿੰਦੇ ਨੇ। ਸੋ ਇਹ ਚੌਥਾ ਨੇਮ ਹੋਇਆ ਕਰਦਾ, ਪੰਜਵਾਂ ਨੇਮ ਹੁੰਦਾ ਪੂਜਾ, ਗੁਰੂ ਦੀ ਪੂਜਾ ਕਰਨੀ। ਪੰਚਮ ਪੂਜਾ ਮਨ ਘਰ ਕਰਨੀ, ਰਸਮ ਪੂਜੀ ਨਹੀਂ ਕਰਨੀ, ਮਨ ਤੋਂ ਪੂਜਾ ਕਰਨੀ ਹੈ, ਹਿਰਦੇ ਭਾਵਨੀ ਗੁਰਮੈ ਧਰਨੀ, ਗੁਰੂ ਨੂੰ ਇਹ ਸਮਝਣਾ ਵੀ ਇਹ ਪਰਮੇਸ਼ਰ ਹੈ। ਸਫਲੀ ਪੂਜਾ ਹੋ ਤਾਂ ਕਿ ਸਦਭਾਵਨੀ ਸੋ ਮਨ ਜਾਂਗੀ, ਜਿਹਦੇ ਭਾਵਨੀ ਨਾਲ ਜਿਹੜਾ ਪੂਜਾ ਕਰਦਾ ਹੈ ਉਹਦਾ ਪੂਰਾ ਹੋਇਆ ਕਰਦਾ। ਛੇਵਾਂ ਜਿਹੜਾ ਹੈ ਉਹ ਹੋਇਆ ਕਰਦਾ ਗੁਰੂ ਦੀ ਬਾਣੀ ਅਤੇ ਨੇਚਾ ਕਰਨਾ। ਜੇ ਬਾਣੀ ਦੇ ਉੱਤੇ ਨੇਚਾ ਨਹੀਂ ਹੈ ਤਾਂ ਕੁਛ ਫਲ ਪ੍ਰਾਪਤ ਹੁੰਦਾ, ਜੇ ਨੇਚਾ ਨਹੀਂ ਹੈ। ਮਹਾਰਾਜ ਕਹਿੰਦੇ ਐਵੇਂ ਕੂੜ ਕਪਟ ਕਰਕੇ, ਕੂੜੀ ਕਪਟੀ ਅੱਖੀ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ, ਐਵੇਂ ਹੀ ਅੱਖਾਂ ਮੀਚੀ ਬੈਠਾ ਅੰਦਰ ਨੇਚਾ ਨਹੀਂ ਬਾਣੀ ਤੇ, ਬਾਣੀ ਕੁਛ ਹੋਰ ਕਹੀ ਜਾਂਦੇ ਆ, ਮਨ ਦੀ ਮਤ ਛੱਡਦਾ ਨਹੀਂ। ਸੋ ਇਹ ਨੇਚਾ ਹੋਣਾ ਚਾਹੀਦਾ। ਸੋ ਛਟਮ ਨੇਮ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ, ਤਿਸੀ ਕੋ ਪੜ੍ਹੇ ਸੁਣੇ ਤਿਸ ਕੋ ਕਰੇ ਵਿਚਾਰ, ਗੁਰ ਸਿਧਾਂਤ ਬਿਨਾਂ ਜੋ ਆਣ ਤਿਸਕੇ ਵਚਨ ਸੁਣਾ ਨਹੀਂ ਕਾ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਵਚਨ ਨਹੀਂ ਰਲਦੇ, ਕਹਿੰਦੇ ਉਹ ਕੰਨ ਨਾਲ ਸੁਣਨਾ ਨਾ ਕਰੇ, ਕਿਤੇ ਸ਼ੰਕਾ ਪੈ ਜਾਏਗਾ ਜੇ ਸੁਣਿਆ। ਊਤ ਪਟਾਂ ਗੱਲਾਂ ਹੁੰਦੀਆਂ ਨੇ ਬਹੁਤ, ਮਨ ਘੜਤ ਬਾਤਾਂ ਬਣਾਈ ਜਾਂਦੇ ਨੇ ਅਤੇ ਸਿਧਾਂਤ ਨਾਲ ਰਲਦੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ, ਉਹ ਗੱਲ ਗੁਰੂ ਤੋਂ ਬਹੁਤ ਦੂਰ ਲੈ ਜਾਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਬਚਨ ਦੇ ਉੱਤੇ ਨੇਚਾ, ਇਹ ਛੇਵੀਂ ਚੀਜ਼ ਹੋਇਆ ਕਰ। ਸੱਤਵਾਂ ਹੈਗਾ ਪਾਠ ਨੂੰ ਸੁਣਨਾ, ਅਤੇ ਸੁਣਨਾ ਪਿਆਰ ਦੇ ਨਾਲ ਨੇਚੇ ਦੇ ਨਾਲ। ਸਭ ਤੋਂ ਪਠੈ ਸੁਣੈ ਜੇ ਰੀਤ, ਬਤੈ ਤੈ ਅਨੁਸਾਰੀ ਪ੍ਰੀਤ, ਬਿਨ ਦੰਭ ਗੁਰ ਸ਼ਬਦ ਕਮਾਵਨ, ਕਰੈ ਸਦਾ ਹੈ ਤਨ ਮਨ ਪਾਵਨ। ਆਹ ਭੇਖ ਨਹੀਂ ਕਰਨਾ, ਦੰਭ ਨਹੀਂ ਦਿਖਾਉਣਾ, ਲੋਕਾਂ ਦੇ ਸਾਹਮਣੇ ਅੱਖਾਂ ਵਿੱਚ ਵਿੱਚ ਬੈਠੀ ਜਾਣਾ, ਅੰਦਰੋਂ ਲਗਨ ਨਹੀਂ ਹੈ, ਮਾਲਾ ਲੈ ਲਈ ਅੰਦਰੋਂ ਪ੍ਰਵੇਸ਼ ਨਾਲ ਚਿੱਤ ਨਹੀਂ ਜੁੜਦਾ, ਅਤੇ ਮਾਲਾ ਫੇਰ ਨਮਸਕਰੇ ਟਿੱਕਾ ਲਾਉਣ ਸ਼ਤਾਨ, ਅੰਦਰੋਂ ਨਹੀਂ ਬਿਰਤੀ ਜੁੜੀ ਹੋਈ, ਬਾਹਰੋਂ ਹੀ ਦਿਖਾਵਾ ਕਰ ਰਹੇ। ਅਤੇ ਉਹਦੇ ਬਾਰੇ ਤਾਂ ਮਹਾਰਾਜ ਨੇ ਬਹੁਤ ਸਖ਼ਤ ਤਾੜਨਾ ਕੀਤੀ ਹੈ। ਐਸਾ ਫਰਮਾਨ ਕੀਤਾ। ਪੜੋ ਪਿਆਰ ਨਾਲ,
ਲੋਕਾਂ ਨੂੰ ਬਸ ਕਰਦਾ ਮੂਰਖ ਪੇਖ ਦਿਖਾ ਕੇ, ਲੋਕਾਂ ਨੂੰ ਬਸ ਕਰਦਾ ਮੂਰਖ ਪੇਖ ਦਿਖਾ
ਗੇਰੂ ਕੇ ਵਸਤਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪ੍ਰਦੇਸ਼ ਸਦਾਇਆ, ਪੰਚ ਚੰਡਾਲ ਨਾਲੇ ਲੈ, ਉੱਤੋਂ ਭੇਖ ਹੈ ਤੇ ਅੰਦਰਲੇ ਪਾਸੇ ਵਿਸ਼ਿਆਂ ਦੀ ਭਾਵਨਾ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀ, ਅਨੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀ। ਮਹਾਰਾਜ ਕਹਿੰਦੇ ਦੰਭ ਤੋਂ ਰਹਿਤ ਹੋ, ਪਖੰਡ ਤੋਂ ਰਹਿਤ ਹੋ, ਪਖੰਡ ਤੋਂ ਰਹਿਤ ਹੋ ਕੇ ਬਾਤ ਕਰ ਸਾਰੀ। ਸੋ ਦੰਭ ਗੁਰ ਸ਼ਬਦ ਕਮਾਵਨ, ਬਿਨਾਂ ਦੰਭ ਬਗੈਰ ਭੇਖ ਤੋਂ ਬਗੈਰ ਧੋਖਾ ਦੇਣ ਤੋਂ ਸ਼ਬਦ ਦੀ ਕਮਾਈ ਕਰ। ਕਰੈ ਸਦਾ ਹੋਇਆ ਤਨ ਮਨ ਪਾਵਨ, ਤਨ ਤੇ ਮਨ ਨੂੰ ਪਵਿੱਤਰ ਕਰ ਦਿੰਦਾ ਗੁਰੂ ਦਾ ਸ਼ਬਦ। ਸੋ ਇਹ ਸੱਤਵੀਂ ਚੀਜ਼ ਹੈ। ਅੱਠਵਾਂ ਜੋ ਨੇਮ ਹੈ ਉਹ ਹੈ ਸ਼ਾਂਤ ਕੀ ਬਿਰਤੀ। ਸ਼ਾਂਤ ਕੀ ਬਿਰਤੀ ਚ ਰਹਿਣਾ, ਕ੍ਰੋਧ ਦੀ ਬਿਰਤੀ ਚ ਨਾ ਰਹਿਣਾ, ਰਜੋਗੁਣ ਬਿਰਤੀ ਚ ਨਾ ਰਹਿਣਾ। ਸੋ ਅਸ਼ਟਮ ਬਿਰਤੀ ਸ਼ਾਂਤ ਕੀ ਰੱਖ ਹੈ, ਨਿਭ ਚੱਲਣਾ ਮਧਰੀ ਮੁਖ ਪੱਕ, ਨਿਮਰਤਾ ਦੇ ਵਿੱਚ ਰਹੇ ਤੇ ਮੁਖ ਤੋਂ ਮਿੱਠਾ ਬੋਲੇ, ਕੌੜਾ ਸ਼ਬਦ ਨਾ ਬੋਲੇ। ਦਸਵੇਂ ਬਰਮ ਹੋਮ ਜੋ ਕਮਾਵੇ, ਬਰਮ ਹੋਮ ਕਿਹੜਾ ਹੁੰਦਾ? ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ। ਦੂਸਰਾ ਹੁੰਦਾ ਹੈ ਦੁਤੀ ਹੋਮ ਹੈ ਗਿਆਨ ਕਾ ਰਸ ਲਿਖੀ ਕੇ ਦਰਬ। ਇਹ ਇੰਦਰੀਆਂ ਨੇ ਜਿਹੜੀਆਂ ਇਹਨਾਂ ਨੂੰ ਵਸ ਕਰਨਾ, ਗਿਆਨ ਅਗਨ ਮੈਂ ਹੋਮ ਹੀ ਤਨ ਹੰਗਤਾ ਆਦਿਕ ਸਰਵ, ਇਹਨਾਂ ਸਾਰਿਆਂ ਨੂੰ ਮੈਂ ਮੇਰੀ ਨੂੰ ਦਗਧ ਕਰ ਦੇਣਾ, ਇਹਨੂੰ ਕਹਿੰਦੇ ਹੋਮ ਹੁੰਦਾ ਹੈ। ਤੇ ਇਹ ਹੋਮ ਜਿਹੜਾ ਹੈ ਦਸਵੇਂ ਬਰਮ ਹੋਮ ਜੋ ਕਮਾਵੇ ਕਰਾਵੇ ਭੁੱਖੇ ਸੰਤ ਸਿੱਖ ਮੁੱਖ ਪਾਵੇ। ਸਾਧੂਆਂ ਦੇ ਗੁਰਸਿੱਖਾਂ ਦੇ ਮੁੱਖ ਚ ਅੰਨ ਪਾਉਣਾ ਇਹ ਬਰਮ ਹੋਮ ਹੋਇਆ ਕਰਦਾ ਤੇ ਇਹਦਾ ਫਲ ਬਹੁਤ ਹੋਇਆ ਕਰਦਾ, ਸਮੇਤ ਜੱਗ ਦਾ ਫਲ ਪ੍ਰਾਪਤ ਹੁੰਦਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਸਮੇਤ ਜੱਗ ਦਾ ਪ੍ਰਾਪਤ ਫਲ ਹੋਵੇ ਲੰਗਰ ਛਕਾ ਕੇ ਲੰਗਰ ਦਾ ਪ੍ਰਾਪਤ ਫਲ ਹੋਵੇ ਲੰਗਰ ਛਕਾ ਕੇ
ਖੇਤ ਸਮੇਤ ਜੱਗ ਫਲ ਸਿੱਖ ਕੋ ਜਵਾਏਗਾ। ਬੰਦਗੀ ਕਰਨ ਵਾਲੇ ਮਹਾਂਪੁਰਸ਼ ਨੂੰ ਪ੍ਰਸ਼ਾਦਾ ਛਕਾਉਣ ਦਾ ਫਲ ਕਹਿੰਦੇ, ਸਮੇਤ ਜੱਗ ਦੇ ਫਲ ਬਰਾਬਰ ਹੁੰਦੇ। ਸੋ ਇਹ ਦਸਵੇਂ ਬਰਮ ਹੋਮ ਜੋ ਕਰਾਵੇ, ਦਸਵਾਂ ਜੋ ਨੇਮ ਹੈ ਉਹ ਬਰਮ ਹੋਮ ਦਾ ਹੈ ਲੰਗਰ ਛਕਾਉਣ ਦਾ, ਭੁੱਖੇ ਸੰਤ ਸਿੱਖ ਮੁੱਖ ਪਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਥ ਇਹ ਤੈਨੂੰ ਦਸ ਅਸੀਂ ਯਮ ਦੱਸੇ ਨੇ, ਦਸ ਨੇਮ ਰੱਖੇ ਨੇ, 20 ਰਹਿਤਾਂ ਨੇ ਜਿਹੜੀ ਅੰਦਰਲੀਆਂ ਧਾਰਨ ਕਰਨੀਆਂ ਪੈਂਦੀਆਂ। ਜਦ ਧਾਰਦਾ ਫਿਰ ਨਾਮ ਦੀ ਪੌੜੀ ਆਉਂਦੀ ਹੈ ਜਿਹਦੇ 'ਤੇ ਚੜ੍ਹਨਾ, ਉਹਦਾ ਫਿਰ ਤੀਸਰਾ ਡੰਡਾ ਹੋਇਆ ਕਰਦਾ ਹੈ ਇਕਾਂਤ ਥਾਂ 'ਤੇ ਬੈਠਣਾ, ਜਿੱਥੇ ਰੌਲਾ ਰੱਪਾ ਨਾ ਹੋਵੇ, ਜਿੱਥੇ ਆਵਾਜਾਈ ਨਾ ਹੋਵੇ, ਜਿੱਥੇ ਆਰਾਮ ਨਾਲ ਬੈਠ ਸਕਦਾ ਹੋਵੇ। ਤੇ ਜਿੱਥੇ ਕੁਛ ਸੁਣਾਈ ਨਾ ਦਿੰਦਾ, ਇੱਕ ਆਸਣ ਬਣਾ ਲਓ, ਕੁਛ ਚੌਂਕੀ ਬਣਾ ਲਓ ਘਰ ਵਿੱਚ, ਉੱਥੇ ਰੋਜ਼ ਬੈਠੋ ਉਸ ਥਾਂ 'ਤੇ। ਉੱਥੇ ਕੀ ਹੁੰਦਾ ਹੈ, ਜਿੱਥੇ ਅਸੀਂ ਰੋਜ਼ ਬੈਠਾਂਗੇ ਉੱਥੇ ਭਜਨ ਦੇ ਜਿਹੜੇ ਜਲਾਲ ਦੇ ਅੰਦਰੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਨੇ ਉਹਦਾ ਵਾਤਾਵਰਨ ਬਣ ਜਾਂਦਾ। ਉੱਥੇ ਜੋੜਾ ਲੈ ਕੇ ਨਾ ਜਾਓ, ਉਹਨੂੰ ਪਵਿੱਤਰ ਰੱਖੋ, ਜੂਠੇ ਹੱਥੀਂ ਉੱਥੇ ਨਾ ਜਾਓ, ਇਸ਼ਨਾਨ ਕਰਕੇ ਜਾ ਕੇ ਬੈਠੋ, ਸੁੱਚ ਪਵਿੱਤਰਤਾ ਰੱਖੋ। ਜਦੋਂ ਬੈਠੋਗੇ ਬੈਠਦੀ ਸਵਾਰ ਇੱਕਦਮ ਤੁਹਾਡਾ ਚਿੱਤ ਵਾਹਿਗੁਰੂ ਵੱਲ ਲੱਗ ਜਾਏਗਾ। ਸੋ ਚੌਥਾ ਜੋ ਹੁੰਦਾ ਹੈ ਤੇ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਆ ਕਿ ਉਹਨੂੰ ਪ੍ਰਾਣਾਯਾਮ ਕਹਿੰਦੇ ਨੇ, ਸਾਹ ਆਉਂਦੇ ਨੇ ਸਾਨੂੰ। ਜਦ ਤੱਕ ਇਹ ਮਨ ਜਿਹੜਾ ਹੈ ਸਾਹ ਦੀ ਸਵਾਰੀ ਕਰਦਾ, ਜੇ ਮਨ ਰੋਕਣਾ ਸਾਹ ਨੂੰ ਰੋਕ ਲਓ, ਮਨ ਰੁਕ ਜਾਏਗਾ, ਕਿਉਂਕਿ ਘੋੜਾ ਫੜ ਲਿਆ ਤਾਂ ਸਵਾਰ ਕਿੱਧਰ ਜਾਏਗਾ। ਸੋ ਇਹਦੇ ਬਾਰੇ ਬਹੁਤ ਲੰਮੀ ਚੌੜੀ ਵਿਆਖਿਆ ਹੈ। ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੈ ਨਹੰਸ ਨਹਿ ਕੰਧ ਛੀਜੇ। ਸੂਰ ਸਰ ਕਹਿੰਦੇ ਨੇ ਸੂਰਜ ਨਾੜੀ, ਸੋਮ ਸਰ ਚੰਦਰਮਾ ਨਾੜੀ, ਇਹਨਾਂ ਨੂੰ ਸਦਾ ਲੈ, ਇਹਨਾਂ ਨੂੰ ਮਰਿਆਦਾ 'ਚ ਲੈ ਆ। ਮਰਿਆਦਾ 'ਚ ਲੈ ਕੇ ਫਿਰ ਪ੍ਰੈਜੈਂਸ ਆਫ ਮਾਇੰਡ ਅੰਦਰ ਆਏਗੀ, ਨਹੀਂ ਆਉਂਦੀ ਨਹੀਂ ਹੈ। ਸੋ ਇਹ ਕਹਿੰਦੇ ਜ਼ਰੂਰੀ ਹੋਇਆ ਕਰਦਾ ਭਜਨ ਕਰਨ ਵਿੱਚ। ਭਜਨ ਦੇ ਬੇਅੰਤ ਤਰੀਕੇ ਨੇ, ਰਸਨਾ ਨਾਲ ਜਪਦਿਆਂ, ਮਾਲਾ ਦੀ ਮਦਦ ਨਾਲ ਜਪਦਿਆਂ, ਮੂਲ ਮੰਤਰ ਜਪਦਿਆਂ, ਬਾਣੀ ਪੜ੍ਹਦਿਆਂ, ਬਾਣੀ ਤੋਂ ਸ਼ੁਰੂ ਹੋ ਕੇ ਮੂਲ ਮੰਤਰ, ਫਿਰ ਰਸਨਾ ਨਾਲ ਨਾਮ ਹੁੰਦਾ ਹੈ, ਫਿਰ ਸਵਾਸ ਸਵਾਸ ਨਾਮ ਹੋਇਆ ਕਰਦਾ। ਸੋ ਉਹਦੇ ਬਾਰੇ ਫਰਮਾਨ ਕਰਦੇ ਹਾਂ ਕਿ ਧਿਆਨ ਅੰਦਰ ਰੱਖਣਾ ਪਏਗਾ ਇੱਕ ਪੁਆਇੰਟ ਦਾ। ਚਾਹੇ ਤਾਂ ਕਹਿੰਦੇ ਜਿੱਥੇ ਨੱਕ ਹਵਾ ਆਉਂਦੀ ਹੈ ਇਹਨੂੰ ਚੈੱਕ ਕਰੋ ਵੀ ਹੁਣ ਅੰਦਰ ਨੂੰ ਜਾ ਰਹੀ ਹੈ, ਹੁਣ ਬਾਹਰ ਨੂੰ ਜਾ ਰਹੀ ਹੈ। ਅਤੇ ਅੰਦਰ ਨੂੰ ਜਾਂਦੀ ਨਾਲ ਵੀ ਨਾਮ ਜਪਣਾ ਹੈ, ਬਾਹਰ ਨੂੰ ਆਉਂਦੀ ਨਾਲ ਵੀ ਨਾਮ ਜਪਣਾ ਹੈ। ਜਿਹੀ ਜੀ ਕਿਸੇ ਦੀ ਬਿਰਤੀ ਹੈ, ਕਿਸੇ ਦੀ ਸਤਨਾਮ ਵਾਹਿਗੁਰੂ ਦੀ ਹੈ, ਕਿਸੇ ਦੀ ਵਾਹਿਗੁਰੂ ਦੀ ਹੈ, ਕਿਸੇ ਵਾਹੇ ਹਰਗੁਰੂ ਦੀ ਹੈ, ਉਹ ਜੈਸਾ ਜੈਸਾ ਕੋਈ ਹੋਇਆ ਕਰਦਾ ਅਧਿਕਾਰੀ, ਉਹੋ ਜਿਹਾ ਹੀ ਮਹਾਤਮਾ ਦੱਸ ਦਿੰਦੇ ਨੇ ਵੀ ਤੂੰ ਆਹ ਫੋਲੋ ਕਰ ਸਕਦਾ। ਆਮ ਬੰਦਿਆਂ ਨੂੰ ਨਹੀਂ ਇਹ ਪਤਾ ਲੱਗਦਾ ਵੀ ਮੈਂ ਕੀ ਕਹਿ ਰਿਹਾ, ਹਰ ਬੰਦਾ ਨਹੀਂ ਜਾਣ ਸਕਦਾ ਕਿਉਂਕਿ ਅੰਦਰਲੀ ਖੇਡ ਦਾ ਪਤਾ ਨਹੀਂ ਹੈ। ਇਸ ਕਰਕੇ ਇਹ ਗੱਲ ਦਾ ਪਤਾ ਨਹੀਂ ਲੱਗਦਾ, ਸਵਾਸ ਕੰਟਰੋਲ ਦਾ ਪਤਾ ਨਹੀਂ ਲੱਗਦਾ। ਅਤੇ ਗੁਰੂ ਮਹਾਰਾਜ ਕਹਿੰਦੇ ਆ ਵੀ ਸਾਸ ਸਾਸ ਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰਾ ਚੰਦਾ। ਇਸ ਤਰ੍ਹਾਂ ਬਾਲੋ,
ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ,
ਪਾਰ ਬ੍ਰਹਮ ਨਿਕਟ ਕਰ ਦੇ, ਜਿਹਦਾ ਨਾਮ ਜਪਣਾ ਹੈ ਉਹਨੂੰ ਪਹਿਲਾਂ ਨੇੜੇ ਕਰਕੇ ਦੇਖੋ ਵੀ ਮੇਰੇ ਆਲੇ ਦੁਆਲੇ ਸਾਰੇ ਵਾਹਿਗੁਰੂ ਪਰਿਪੂਰਨ, ਇਹ ਨੇਚੇ ਚੋ। ਫਿਰ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚ। ਸੋ ਉਹਦੇ ਬਾਰੇ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਉਹ ਮੈਂ ਬੇਨਤੀ ਕਰ ਦਿੰਦਾ ਕਿ ਨਾਸਕਾਂ ਦਾ ਧਿਆਨ ਤੇ ਚਾਹੇ ਕਰੇ ਆਗਿਆ ਚੱਕਰ ਦਾ ਧਿਆਨ, ਚਾਹੇ ਨਾਭੀ ਦਾ ਧਿਆਨ, ਇੱਕ ਥਾਂ ਦੇ ਉੱਤੇ ਸੁਰਤ ਟਿਕਾਉਣੀ ਪਏਗੀ। ਤੇ ਅੰਗ ਚਤੁਰਭੁਜ ਪ੍ਰਾਣਾਯਾਮ ਪੂਰਵ ਕੁੰਭਕ ਰੇਚਕ ਨਾਮ, ਇਹਦੇ 'ਚ ਤਿੰਨ ਭੇਦ ਹੁੰਦੇ ਨੇ, ਇੱਕ ਰੇਚਕ ਹੁੰਦਾ, ਇੱਕ ਪੂਰਕ ਹੁੰਦਾ, ਇੱਕ ਕੁੰਭਕ ਹੁੰਦਾ। ਬਾਹਰ 'ਤੇ ਮਨ ਸੁਰਤ ਟਿਕਾਵੇ, ਦਹਿਨੇ ਸੁਰਤੇ ਪ੍ਰਾਣ ਚੜਾਵੇ, ਚੰਦਰਮਾ ਨਾੜੀ 'ਚੋਂ ਪ੍ਰਾਣ ਅੰਦਰ ਖਿੱਚੇ ਸਵਾਸ, ਅਤੇ ਇਹ ਈੜਾ ਹੋ ਜਾਇਆ ਕਰਦੀ। ਖੈਂਚਤ ਦੁਆਦਸ਼ ਮਾਤਰ ਜੇ ਹੋਏ, ਕਹਿੰਦੇ ਬਾਰਾਂ ਵਾਰੀ ਵਾਹਿਗੁਰੂ 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 ਕਰੀਏ, ਵੱਡਾ ਪ੍ਰਾਣਾਯਾਮ ਅਸੀਂ ਤਿੰਨ ਵਾਰੀ ਕਰਾਉਂਦੇ ਹਾਂ। ਪੰਜ ਪਿਆਰਿਆਂ ਨੂੰ ਕਿਹਾ ਵੀ ਤਿੰਨ ਵਾਰੀ ਦੱਸਿਆ ਕਰੋ, ਜਦ ਤਿੰਨ ਸਿੱਧ ਕਰ ਲਵੇ ਫਿਰ ਚਾਰ ਵਾਰੀ, ਫਿਰ ਪੰਜ ਵਾਰੀ, ਫਿਰ ਛੇ ਵਾਰੀ। ਤੇ ਫਿਰ ਦੁੱਗਣਾ ਅੰਦਰ ਰੋਕਣਾ। ਜੇ ਤਿੰਨ ਵਾਰੀ ਖਿੱਚਿਆ ਵਾਹਿਗੁਰੂ 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 ਕਿਹਾ ਤਾਂ ਛੇ ਵਾਰੀ ਵਾਹਿਗੁਰੂ ਸਾਹ ਰੋਕ ਕੇ ਕਹਿਣਾ। ਤਿੰਨ ਵਾਰੀ ਦੂਸਰੀ ਨਾਸ ਜਿਹੜੀ ਹੈ ਸੱਜੀ ਉਹਦੇ ਛੱਡਦੇ ਕਹਿਣਾ, ਫਿਰ ਸੱਜੀ ਨਾਸ ਤਾਈਂ ਫਿਰ ਖਿੱਚਣਾ, ਫਿਰ ਖੱਬੀ ਥਾਈ, ਫਿਰ ਤਿੰਨ ਵਾਰੀ ਕਹਿਣਾ, ਫਿਰ ਛੇ ਵਾਰੀ ਵਾਹਿਗੁਰੂ ਵਾਹਿਗੁਰੂ ਫਿਰ ਟਿਕਾ ਕੇ ਕਹਿਣਾ, ਅਤੇ ਫਿਰ ਤਿੰਨ ਵਾਰੀ ਹੇਠਾਂ ਨੂੰ ਜਾਂਦੇ ਕਹਿਣਾ। ਜਦੋਂ ਸਵਾਸ ਟਿਕ ਜਾਏਗਾ, ਕੰਟਰੋਲ 'ਚ ਆ ਜਾਏਗਾ, ਫਿਰ ਐਂ ਲੱਗੇਗਾ ਵੀ ਸਵਾਸ ਮੇਰਾ ਲੰਮਾ ਅਤੇ ਨਾਮ ਛੇਤੀ ਦੇ ਕੇ ਕਹਿ ਹੋ ਜਾਣਾ। ਫਿਰ ਚਾਰ ਵਾਰੀ ਕਰ ਲਓ, ਜਾਂ ਫਿਰ ਉਦੋਂ ਵੱਧ ਜਾਓ, ਫਿਰ ਪੰਜ ਵਾਰੀ ਕਰ ਲਓ, ਫਿਰ ਵੱਧ ਜਾਓ ਛੇ ਵਾਰੀ ਕਰ ਲਓ, ਫਿਰ ਸੱਤ ਵਾਰੀ। ਜਿੰਨਾ ਜਿੰਨਾ ਕਿਸੇ ਦਾ ਸ਼ੌਕ ਹੈ ਉਨਾ ਕਰਦਾ। ਬਹੁਤਾ ਇਸ ਕਰਕੇ ਨਹੀਂ ਦੱਸਿਆ ਜਾਂਦਾ ਕਿ ਇੱਕ ਅੰਗ ਨੂੰ ਤਾਂ ਫੜ ਲੈਂਦੇ ਨੇ, ਬ੍ਰਹਮਚਰੀਆ ਨੂੰ ਫੜਦੇ ਨਹੀਂ। ਬ੍ਰਹਮਚਰੀਆ ਨੂੰ ਨਾ ਫੜਨ ਕਰਕੇ ਪਾਗਲ ਹੋ ਜਾਂਦਾ ਬੰਦਾ, ਸਰੀਰ ਦੀ ਤਾਕਤ ਤਾਂ ਸਾਰੀ ਜ਼ਾਇਲ ਕਰ ਦਿੱਤੀ। ਨਾਮ ਕਾਹਦੇ ਨਾਲ ਜਪ ਲੂਗਾ? ਨਾਮ ਤਾਂ ਜਪ ਹੋਣਾ ਹੈ ਜੇ ਸਰੀਰ ਤੰਦਰੁਸਤ ਹੈ। ਸਰੀਰ 'ਚ ਨੁਕਸ ਪਾ ਲਏ ਆਪੇ ਹੀ, ਫਿਰ ਨਹੀਂ ਜਪ ਹੋਇਆ ਕਰਦਾ। ਇਸ ਕਰਕੇ ਆਈ ਦੱਸੀਦਾ ਵੀ ਰਸਨਾ ਨਾਲ ਕਰੀ ਜਾ ਭਾਈ ਵਾਹਿਗੁਰੂ ਵਾਹਿਗੁਰੂ, ਰਸਨਾ ਜਪੀਆ ਏਕ ਨਾਮ, ਇਹਾਂ ਸੁੱਖ ਆਨੰਦ ਕਨਾ, ਆਗੇ ਜੀ ਕੇ ਸੰਕਾ, ਕਟੀਆ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸ਼ਾਦ ਕਰ ਰਾਜ। ਸੋ ਰਸਨਾ ਨਾਲ ਵਾਹਿਗੁਰੂ 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 ਕਰੀ ਜਾ, ਤੈਨੂੰ ਇਹੀ ਠੀਕ ਹੈ। ਜੇ ਤੇਰੇ ਸਰੀਰ 'ਚ ਤੰਦਰੁਸਤੀ ਹੈ, ਗਰਮੀ ਨਹੀਂ ਤਾਂ ਪੈਦਾ ਕਰੀ ਸਰੀਰ ਦੇ ਅੰਦਰ, ਖੁਸ਼ਕੀ ਤੇਰੇ ਸਰੀਰ ਦੇ ਅੰਦਰ, ਤਾਂ ਫਿਰ ਤੂੰ ਸਵਾਸ ਦੇ ਨਾਮ 'ਤੇ ਆ ਜਾ। ਇਹ ਸੰਤ ਦੇਖ ਕੇ ਦੱਸਿਆ ਕਰਦੇ ਨੇ, ਸਾਰਿਆਂ 'ਤੇ ਇਹ ਲਾਗੂ ਨਹੀਂ ਹੋਇਆ ਕਰਦਾ। ਤੰਦਰੁਸਤੀ ਸਰੀਰ ਦੀ ਪੂਰੀ ਹੋਵੇ, ਫਿਰ ਇਹ ਦਰਾਓ, ਨਹੀਂ ਫਿਰ ਇਹਦੇ 'ਚ ਗਰਮੀ ਖੁਸ਼ਕੀ ਵੱਧ ਕੇ ਆਦਮੀ ਝੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਮਹਾਰਾਜ ਨੇ, ਕਿਉਂਕਿ ਉਸ ਵੇਲੇ ਸਾਰੇ ਬ੍ਰਹਮਚਾਰੀ ਹੋਇਆ ਕਰਦੇ ਸੀ, ਆਹ ਬਿਮਾਰੀਆਂ ਨਹੀਂ ਸੀ, ਇਹ ਫਿਲਮਾਂ ਨਹੀਂ ਸੀ ਮਾੜੀਆਂ ਆਈਆਂ, ਲਿਟਰੇਚਰ ਮਾੜਾ ਨਹੀਂ ਸੀ ਆਇਆ, ਕਿਸੇ ਦਾ ਮਨ ਨਹੀਂ ਸੀ ਡੋਲਿਆ ਕਰਦਾ, ਸਾਰੇ ਟਿੱਕੇ ਰਿਹਾ ਕਰਦੇ ਸੀ। ਹੁਣ ਇਹ ਕਲਯੁੱਗ ਨੇ ਆਦਮੀ ਸਾਰੇ ਹਿਲਾਏ ਪਏ ਨੇ। ਸੋ ਇਸ ਕਰਕੇ ਹੁਣ ਤਰੀਕਾ ਹੋਰ ਹੈ। ਉਸ ਵੇਲੇ ਜਿਹੜਾ ਉਹਨੂੰ ਦੱਸਿਆ, ਉਹ ਮੈਂ ਬੇਨਤੀ ਕਰ ਦਿੰਦਾ, ਬਾਹਰ ਤੇ ਮਨ ਸੁਰਤ ਟਿਕਾਵੈ, ਦੈਨੇ ਸੁਰਤੇ ਪ੍ਰਾਣ ਚਡਾਵੈ, ਖੈਚਿਤ ਦੁਆਦਸ ਮਾਤਰਾ ਜੋਏ, ਓਂਕਾਰ ਜਬ ਤਬ ਸੋਏ। ਉਹਨਾਂ ਚਿਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹੀ ਉਪਦੇਸ਼ ਗੁਰੂ ਮਹਾਰਾਜ ਨੇ ਮਾਤਾ ਜੀਤੋ ਜੀ ਨੂੰ ਦਿੱਤਾ ਸੀ। ਚੌਵੀ ਸਮਾਤਰਾ ਜਿਤੇ ਪ੍ਰਾਣ ਅੰਤਰ ਠਹਿਰਾਵੈ, ਕੁੰਭਕ ਤੇ ਤੋ ਨਾਮ ਕਹਾਵੈ। ਜਿੰਨਾ ਚਿਰ ਪ੍ਰਾਣ ਰੋਕਣਾ ਉਹਨੂੰ ਕੁੰਭਕ ਕਹਿੰਦੇ ਨੇ। ਚੌਵੀ ਸਮਾਤਰਾ ਓਂਕਾਰ ਵਾਰ, ਚੌਵੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹ ਵੱਧ ਤੇ ਵੱਧ ਹੈ, ਲੇਕਿਨ ਜਿਹੜੇ ਜੋਗੀ ਨੇ 84 ਵਾਰੀ ਕਿਹਾ ਕਰਦੇ ਨੇ। ਜਾਪ ਕਰੈ ਤਿਸ ਸਮੇਂ ਉਚਾਰਾ, ਬਾਂਵੇ ਸੁਰ ਸਿਉਂ ਕਰੇ ਉਤਾਰਾ, ਫਿਰ ਖੱਬੇ ਪਾਸੇ ਦੀ ਸਵਾਸ ਉਤਾਰੇ। ਪਹਿਲਾਂ ਖੱਬੇ ਤੋਂ ਚੜਾਇਆ, ਸੱਜੇ ਦੀ ਉਤਾਰੇ, ਫਿਰ ਸੱਜੇ ਤੋਂ ਖਿੱਚਿਆ, ਫਿਰ ਖੱਬੇ ਦੀ ਉਤਾਰੇ, ਫਿਰ ਖੱਬੇ ਤੋਂ ਖਿੱਚਿਆ, ਸੱਜੇ ਦੀ ਉਤਾਰੇ। ਇਸ ਤਰ੍ਹਾਂ ਅਦਲਾ ਬਦਲੀ ਕਰੀ ਜਾਣੀ ਹੈ। ਇਹਦੀ ਜੁਗਤ ਹੋਇਆ ਕਰਦੀ ਹੈ, ਸੁਖਾਲੀ ਜੁਗਤ ਵੀ ਬਹੁਤ ਹੋਇਆ ਕਰਦੀ। ਜਿਹਾ ਜਿਹਾ ਕਿਸੇ ਦਾ ਸੁਭਾਅ ਹੈ, ਪ੍ਰਕਿਰਤੀ ਹੈ, ਵੈਸਾ ਹੀ ਇਸੇ ਕਰਕੇ ਇਹਦਾ ਲੈਸਨ ਲੈਣਾ ਪੈਂਦਾ। ਪੰਜ ਪਿਆਰਿਆਂ ਦੇ ਰਾਹੀਂ ਅਸੀਂ ਕਿਹਾ ਹੋਇਆ ਵੀ ਤੁਸੀਂ ਲੈਸਨ ਦੇ ਦਿਆ ਕਰੋ ਇੱਕ ਵਾਰੀ, ਜੇ ਤਾਂ ਸ਼ੌਕ ਹੋਏਗਾ ਚੱਲ ਪੈਣਗੇ, ਨਹੀਂ ਹੋਏਗਾ ਤਾਂ ਉਹਨਾਂ ਦੀ ਮਰਜ਼ੀ ਹੈ। ਅਤੇ ਨਾਮ ਅੰਮ੍ਰਿਤ ਅਸੀਂ ਇਸੇ ਕਰਕੇ ਛਕਾਉਂਦੇ ਹਾਂ ਭਾਈ, ਵੀ ਨਾਮ ਮਿਲਿਆ ਤੁਹਾਨੂੰ, ਨਾਮ ਦੀ ਕਮਾਈ ਕਰੋ। ਸੋ ਕਮਾਈ ਕਰਨੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ। ਰੇਚ ਕੇ ਆ ਕੋ ਨਾਮ ਕਹਾਵੈ, ਬਾਏ ਸੁਰ ਸਿਉਂ ਕਰੇ ਉਤਾਰਾ, ਦੁਆਦਸ ਮਾਤਰਾ ਜਪ ਓਂਕਾਰ। 12 ਵਾਰੀ ਓਂਕਾਰ ਦਾ, ਵਾਹਿਗੁਰੂ ਦਾ ਨਾਮ ਜਪ ਕੇ ਸਵਾਸ ਛੱਡ ਦੇਣਾ। ਰੇਚ ਕੇ ਆ ਕੋ ਨਾਮ ਕਹੀ ਜੈ, ਸਨੇ ਸਨੇ ਜੋ ਛੋੜਨ ਕੀ ਜੈ। ਫਿਰ ਆਹਿਸਤਾ ਆਹਿਸਤਾ ਛੱਡੇ ਐ ਜ਼ੋਰ ਨਾਲ ਨੱਚ, ਤੈਸੇ ਹੀ ਬਾਏ ਤੇ ਦਾਏ, ਦਾਏ ਤੇ ਬਾਏ ਸੋਚਦਾਏ। ਐਸੇ ਤਰ੍ਹਾਂ ਕਰਦਾ ਰਹੇ, ਨਾਮ ਜਪਦਾ ਰਹੇ, ਇਹਦੇ ਨਾਲ ਸੁਰਤ ਟਿਕ ਜਾਏਗੀ, ਮਨ ਦੌੜਨ ਤੋਂ ਹਟ ਜਾਏਗਾ, ਨਾਲ ਕੀ ਹੋਏਗਾ, ਅੰਦਰ ਰਸ ਪੈਦਾ ਹੋ ਜਾਏਗਾ, ਰਸਨਾ 'ਚ ਰਸ ਆਏਗਾ, ਜਨਾਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਜੀ ਕਰੇਗਾ ਵੀ ਹੁਣ ਮੈਨੂੰ ਕੋਈ ਬੁਲਾਵੇ ਨਾ, ਮੈਂ ਉੱਠਾਂ ਨਾ, ਮਨ ਕਿਉਂਕਿ ਟਿਕ ਜਾਂਦਾ ਉਸ ਰਸ 'ਚ ਪੈ ਜਾਂਦਾ। ਜਿੰਨਾ ਚਿਰ ਇਹ ਨਹੀਂ ਕਰਦਾ, ਉਨਾ ਚਿਰ ਜ਼ੋਰ ਨਾਲ ਇਹ ਨਾਮ ਜਪਦਾ, ਅੰਦਰ ਸੁਰਤ ਨਹੀਂ ਟਿਕਾਉਂਦਾ। ਸੋ ਇਹ ਕਰਦੇ ਕਰਦੇ ਜਦੋਂ ਮਿਹਨਤ ਕਰ ਲਏਗਾ, ਫਿਰ ਨਾਮ ਜਿਹੜਾ ਹੈ ਸਵਾਸ ਤੋਂ ਉੱਪਰ ਆਪੇ ਹੀ ਲੰਘ ਜਾਂਦਾ, ਸਵਾਸ ਦਾ ਧਿਆਨ ਨਹੀਂ ਰਹਿੰਦਾ, ਸਵਾਸ ਆਪੇ ਆਉਂਦਾ ਆਪਣੇ ਹਿਸਾਬ ਨਾਲ। ਆਉਂਦਾ ਹੈ ਕਿ ਨਹੀਂ ਆਉਂਦਾ ਇਹਦਾ ਕੋਈ ਪਤਾ ਨਹੀਂ, ਕਿਉਂਕਿ ਆਉਂਦਾ ਤਾਂ ਹੋਣਾ ਵੀ ਸਰੀਰ ਚੱਲਦਾ, ਲੇਕਿਨ ਆਪੇ ਹੀ ਆਉਂਦਾ ਆਪਣੇ ਹਿਸਾਬ ਨਾਲ। ਉਸ ਵੇਲੇ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਅਤੇ ਨਾਮ ਦੀਆਂ ਅਵਸਥਾਵਾਂ ਨੇ। ਪਹਿਲਾਂ ਤਾਂ ਉੱਚੀ ਉੱਚੀ ਵਾਹਿਗੁਰੂ 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 ਕਰਨਾ, ਇਹਨੂੰ ਉੱਚਾ ਉੱਚਾ ਨਾਮ ਕਹਿੰਦੇ ਨੇ। ਦੂਸਰਾ ਹੁੰਦਾ ਅਪਾਸੂ ਨਾਮ, ਅਪਾਸੂ ਨਾਮ ਹੋਇਆ ਕਰਦਾ ਬੁੱਲ ਹਿੱਲੀ ਜਾਣੇ ਅਤੇ ਆਵਾਜ਼ ਨਾ ਆਉਣੀ, ਆਪਣੇ ਆਪ ਨੂੰ ਪਤਾ ਲੱਗਣਾ ਜੀਭ ਹਿਲਦੀ ਆ ਬੁੱਲ ਹਿਲਦੇ ਨੇ। ਇਹਦਾ ਫਲ ਉੱਚੀ ਬੋਲਣ ਨਾਲੋਂ 1000 ਗੁਣਾ ਵੱਧ ਹੋਇਆ ਕਰਦਾ। ਉਹਦੇ ਬਾਅਦ ਮਾਨਸਿਕ ਨਾਮ ਹੋਇਆ ਕਰਦਾ, ਮਾਨਸਿਕ ਨਾਮ ਦੇ ਅੰਦਰ ਮੰਨਣ ਹੋਇਆ ਕਰਦਾ ਵਾਹਿਗੁਰੂ ਦਾ, ਅਤੇ ਦੂਸਰਾ ਧਿਆਨ ਹੋਇਆ ਕਰਦਾ ਵਾਹਿਗੁਰੂ ਦਾ। ਦੋ ਚੀਜ਼ਾਂ ਹੋਇਆ ਕਰਦੀਆਂ ਜਦੋਂ, ਜਿਹਨੂੰ ਜੱਪਾ ਜਾਪ ਕਹਿੰਦੇ ਨੇ, ਜੀਭ ਤੋਂ ਬਗੈਰ ਜਿਹੜਾ ਨਾਮ ਕਹਿੰਦੇ ਨੇ, ਉਸ ਦੇ ਬਾਰੇ ਫਰਮਾਨ ਇਸ ਤਰ੍ਹਾਂ ਆਉਂਦਾ।
ਜਪ ਲੈ ਪਿਆਰਿਆ ਬਿਨਾਂ ਜੀਭ ਤੋਂ ਵਾਹਿਗੁਰੂ, ਜਪ ਲੈ ਪਿਆਰਿਆ ਬਿਨਾਂ ਜੀਭ ਤੋਂ ਵਾਹਿਗੁਰੂ,
ਕਿੰਨਾ ਹੋ ਜਾਇਆ ਕਰਦਾ, 1000 ਗੁਣਾ ਵਰ ਜਾਇਆ ਕਰਦਾ ਰਸਨਾ ਦੇ ਨਾਮ ਨਾਲ। 1000 ਗੁਣਾ ਪਹਿਲਾਂ ਚੁੱਪ ਬੋਲਣਾ ਵੈਖਰੀ ਨਾਮ ਹੋਇਆ ਕਰਦਾ, ਦੂਸਰਾ ਪਾਸੂ ਨਾਮ ਹੋਇਆ ਕਰਦਾ ਰਸਨਾ ਦੇ ਨਾਲ ਜਪਣਾ, ਤੀਸਰਾ ਮਾਨਸਿਕ ਨਾਮ ਹੋਇਆ ਕਰਦਾ ਬਗੈਰ ਜੀਵ ਤੋਂ, ਜੀਵ ਹਿਲਦੀ ਨਹੀਂ ਹੈ, ਬਿਨ ਜੇਬਾ ਜੋ ਜਪੇ ਹੋ ਕੋਈ ਜਾਣੇ ਕਹਿ ਸਾਨੂੰ, ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਹਾ ਚਤਾਰ, ਚਰਨ ਸ਼ਰਨ ਭਜ ਸੰਘ ਸਾਧੂ ਪਵ ਸਾਗਰ ਉਤਰੇ ਪਾਰ। ਸੋ ਇਹ ਜੋ ਨਾਮ ਹੈ ਇਹ ਪ੍ਰੈਕਟਿਸ ਕਰਨ ਦੇ ਨਾਲ ਇਹ ਆ ਜਾਇਆ ਕਰਦਾ। ਸੋ ਬਾਕੀ ਆਮ ਜੋ ਹੈ ਕਈ ਪ੍ਰੇਮੀਆਂ ਨੂੰ ਹੁੰਦਾ ਵੀ ਸੰਗਤ 'ਚ ਗਲਤਾ ਚਲਾਤੀ ਵੀ ਪਤਾ ਵੀ ਲੱਗ ਜਾਵੇ। ਸੋ ਸਾਜਨ ਸਿੰਘ ਜੀ ਕਈ ਵਾਰੀ ਇੱਥੇ ਬੇਨਤੀ ਕਰੀ ਹੈ, ਸ਼ੌਕ ਵਾਲੇ ਬੰਦੇ ਜਿਹੜੇ ਨੇ ਉਹ ਗੱਲ ਫੜ ਲੈਂਦੇ ਨੇ, ਜਿਨ੍ਹਾਂ ਨੂੰ ਸ਼ੌਕ ਇਹ ਨਹੀਂ ਗਾ ਕੇ ਨਹੀਂ ਹੈ ਉਹ ਗੱਲ ਫੜਿਆ ਨਹੀਂ ਕਰਦਾ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਚਾਰ ਗੱਲਾਂ ਕਹਿਤੀਆਂ। ਨਾ ਕੋਈ ਮੁੱਲ ਦੇਣ ਵਾਲਾ ਹੈ, ਨਾ ਕੋਈ ਗਾਹਕ ਹੈ, ਨਾ ਕੋਈ ਦੁਕਾਨ ਹੈ, ਨਾ ਸੌਦਾ ਹੈ।